ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 69 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਹੈ ਯਸੂ ਦਾ ਇਖਤਿਆਰ। ਤੁਹਾਡੇ ਵਿੱਚੋਂ ਅਕਸਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਅਸੀਂ ਕਲਾਮੇ ਪਾਕ ਦਾ ਸਫ਼ਰ ਸ਼ੁਰੂ ਕੀਤਾ ਹੋਇਆ ਹੈ। ਅਸੀਂ ਇਸ ਵੇਲੇ ਇੰਜਿਲੇ ਮੁਕੱਦਸ ਦਾ ਮੁਤਾਲਿਆ ਕਰਨ ਡੇ ਹਾਂ ਅਤੇ ਇੰਜਿਲੇ ਮੁਕੱਦਸ ਵਿੱਚ ਸਾਨੂੰ ਯਸੂ ਮਸੀਹ ਦੀ ਖੁਸ਼ਖਬਰੀ ਦੀਆਂ ਗੱਲਾਂ ਸਿਖਾਈਆਂ ਜਾਣ ਡੀਆਂ ਨੇ। ਯਸੂ ਮਸੀਹ ਉਹ ਨਜਾਤ ਦਹਿੰਦਾ ਏ ਜਿਹੜਾ ਬਨੀ ਆਦਮ ਨੂੰ ਸ਼ੈਤਾਨੀ ਸਲਤਨਤ ਤੋਂ ਕੱਢਣ, ਗੁਨਾਹ ਤੇ ਅਬਦੀ ਸਜ਼ਾ ਤੋਂ ਬਚਾਉਣ ਵਾਸਤੇ ਦੁਨੀਆਂ ਵਿੱਚ ਆਇਆ। ਪਿਛਲੇ ਚੰਦ ਪ੍ਰੋਗਰਾਮਾਂ ਵਿੱਚ ਅਸੀਂ ਵੇਖਿਆ ਕਿ ਯਸੂ ਯਹੂਦੀਆਂ ਦੇ ਇਲਾਕੇ ਵਿੱਚ ਸਫ਼ਰ ਕਰਦਾ ਹੈ, ਉਹਨਾਂ ਨੂੰ ਨਜਾਤ ਦੀ ਖੁਸ਼ਖਬਰੀ ਸੁਣਾਉਂਦਾ ਹੈ ਅਤੇ ਹਰ ਤਰ੍ਹਾਂ ਦੀ ਬਿਮਾਰੀਆਂ ਅਤੇ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ। ਯਸੂ ਦੀ ਤਾਲੀਮ ਸੁਣ ਕੇ ਯਹੂਦੀ ਮਜ਼ਹਬ ਦੇ ਸਰਦਾਰ ਹਸਦ ਕਰਨ ਲੱਗੇ ਕਿਉਂਕਿ ਉਹ ਜਿਸ ਹਿਕਮਤ ਦੇ ਨਾਲ ਕਲਾਮ ਕਰਦਾ ਉਹ ਉਹਨਾਂ ਨੂੰ ਸਮਝ ਨਹੀਂ ਸੀ ਆਉਣ ਡਈ। ਇਸ ਲਈ ਉਹ ਨਾ ਤਾਂ ਉਹਦੇ ਕਲਾਮ ਨੂੰ ਕਬੂਲ ਕਰਦੇ ਅਤੇ ਨਾ ਹੀ ਉਹਦੇ ਮੁਜਜ਼ਿਆਂ ਦਾ ਇਨਕਾਰ ਕਰ ਸਕਦੇ ਸਨ। ਅੱਜ ਅਸੀਂ ਇੰਜਿਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਦਿਆਂ ਹੋਇਆਂ ਸਿੱਖਾਂਗੇ ਕਿ ਖੁਦਾਵੰਦ ਯਿਸੂ ਮਸੀਹ ਨੇ ਯਹੂਦੀ ਸਰਦਾਰਾਂ ਦੇ ਨਾਲ ਸੱਬਤ ਦੇ ਦਿਨ ਦੇ ਮੁਤਾਲਿਕ ਗੱਲਬਾਤ ਕੀਤੀ। ਸੱਬਤ ਦਾ ਦਿਨ ਹਫ਼ਤੇ ਦਾ 7ਵਾਂ ਦਿਨ ਸੀ ਜਿਹੜਾ ਖੁਦਾ ਨੇ ਉਹਨਾਂ ਨੂੰ ਹਫ਼ਤੇ ਭਰ ਦੇ ਕੰਮ ਕਾਜ ਤੋਂ ਬਾਅਦ ਆਰਾਮ ਕਰਨ ਵਾਸਤੇ ਦਿੱਤਾ ਸੀ। ਤਾਹਮ ਯਹੂਦੀ ਮਜ਼ਹਬ ਦੇ ਸਰਦਾਰ ਜਿਹੜੇ ਫਰੀਸੀ ਸਨ ਉਹ ਯਿਸੂ 'ਤੇ ਬਗਾਵਤ ਦਾ ਇਲਜ਼ਾਮ ਲਾਉਂਦੇ ਸਨ ਕਿਉਂਕਿ ਯਿਸੂ ਸੱਬਤ ਦੇ ਦਿਨ ਵੀ ਲੋਕਾਂ ਦੀ ਭਲਾਈ ਅਤੇ ਰਿਹਾਈ ਦੇ ਕੰਮ ਕਰਦਾ ਸੀ। ਕਿਉਂਕਿ ਉਹਨਾਂ ਨੂੰ ਯਿਸੂ ਦੇ ਭਲੇ ਕੰਮਾਂ ਦੀ ਵਜ੍ਹਾ ਤੋਂ ਕੋਈ ਕਾਬਲੇ ਇਲਜ਼ਾਮ ਪੁਆਇੰਟ ਨਾ ਮਿਲਿਆ, ਇਸ ਲਈ ਉਹਨਾਂ ਨੇ ਮੌਕਾ ਪਾ ਕੇ ਉਹਦੇ 'ਤੇ ਸੱਬਤ ਨੂੰ ਤੋੜਨ ਦਾ ਇਲਜ਼ਾਮ ਲਾਇਆ। ਆਓ ਮਤੀ ਦੀ ਇੰਜੀਲ ਦੇ 12ਵੇਂ ਬਾਬ ਦੀ ਤਲਾਵਤ ਸੁਣੀਏ। ਉਸ ਵੇਲੇ ਯਿਸੂ ਸੱਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਅਤੇ ਉਹਦੇ ਸ਼ਾਗਿਰਦਾਂ ਨੂੰ ਭੁੱਖ ਲੱਗੀ ਅਤੇ ਉਹ ਬਾਲਾਂ ਤੋੜ ਤੋੜ ਕੇ ਖਾਵਣ ਲੱਗੇ। ਫਰੀਸੀਆਂ ਨੇ ਵੇਖ ਕੇ ਉਹਨੂੰ ਆਖਿਆ ਕਿ ਵੇਖ ਤੇਰੇ ਸ਼ਾਗਿਰਦ ਉਹ ਕੰਮ ਕਰਦੇ ਨੇ ਜਿਹੜਾ ਸੱਬਤ ਦੇ ਦਿਹਾੜੇ ਕਰਨਾ ਰਵਾ ਨਹੀਂ। ਉਹਨੇ ਉਹਨਾਂ ਨੂੰ ਆਖਿਆ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਜਦੋਂ ਦਾਊਦ ਅਤੇ ਉਹਦੇ ਸਾਥੀ ਭੁੱਕੇ ਸਨ ਅਤੇ ਉਹਨਾਂ ਨੇ ਕੀ ਕੀਤਾ, ਉਹ ਕਿਉਂ ਕਰ ਖੁਦਾ ਦੇ ਘਰ ਵਿੱਚ ਗਿਆ ਅਤੇ ਨਜ਼ਰ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਨੂੰ ਖਾਣਾ ਨਾ ਉਹਨੂੰ ਰਵਾ ਸੀ ਨਾ ਉਹਦੇ ਸਾਥੀਆਂ ਨੂੰ ਮਗਰ ਸਿਰਫ ਕਾਹਿਨਾਂ ਨੂੰ? ਜਾਂ ਤੁਸੀਂ ਤੁਰੈਤ ਵਿੱਚ ਨਹੀਂ ਪੜ੍ਹਿਆ ਕਿ ਕਾਹਿਨ ਸੱਬਤ ਦੇ ਦਿਨ ਹੈਕਲ ਵਿੱਚ ਸੱਬਤ ਦੀ ਬੇਹੁਰਮਤੀ ਕਰਦੇ ਨੇ ਅਤੇ ਬੇਕਸੂਰ ਰਹਿੰਦੇ ਨੇ? ਮੈਂ ਤੁਹਾਨੂੰ ਕਹਿੰਦਾ ਵਾਂ ਕਿ ਇੱਥੇ ਉਹ ਵੇ ਜਿਹੜਾ ਹੈਕਲ ਤੋਂ ਵੀ ਵੱਡਾ ਏ, ਲੇਕਿਨ ਜੇ ਤੁਸੀਂ ਉਹਦੇ ਮਾਨੀ ਜਾਣਦੇ ਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਨਾ ਵਾਂ ਅਤੇ ਬੇਕਸੂਰਾਂ ਨੂੰ ਕਸੂਰਵਾਰ ਨਾ ਠਹਿਰਾਉਂਦੇ, ਕਿਉਂਕਿ ਇਬਨ ਆਦਮ ਸੱਬਤ ਦਾ ਮਾਲਿਕ ਏ। ਕਲਾਮ ਮੁਕੱਦਸ ਯਿਸੂ ਨੂੰ ਸੈਂਕੜਾ ਨਾਮਾਂ ਤੋਂ ਪੁਕਾਰਦਾ, ਇਹਨਾਂ ਨਾਮਾਂ ਵਿੱਚੋਂ ਇੱਕ ਨਾਂ ਇਬਨ ਆਦਮ ਏ। ਇਹ ਨਾਂ ਯਾਨੀ ਇਬਨ ਆਦਮ ਸਾਨੂੰ ਯਾਦ ਦਿਲਾਉਂਦਾ ਕਿ ਅਲਮਸੀਹ ਇੰਨਾ ਫਰੋਤਨ ਬਣਿਆ ਕਿ ਉਹਨੇ ਆਦਮ ਦੀ ਔਲਾਦ ਦਾ ਰੂਪ ਧਾਰ ਲਿੱਤਾ। ਇਹਦੇ ਤੋਂ ਉਹਦੀ ਅਜ਼ਮਤ ਅਤੇ ਉਹਦਾ ਜਲਾਲ ਵੀ ਜ਼ਾਹਿਰ ਹੁੰਦਾ, ਕਿਉਂਕਿ ਜਿਹੜਾ ਫਰੋਤਨ ਬਣ ਕੇ ਇਨਸਾਨ ਬਣ ਗਿਆ ਇਹ ਸ਼ਖਸ ਉਹੀ ਏ ਜਿਹੜਾ ਸਾਰੇ ਬਨੀਨੋ ਇਨਸਾਨ ਦਾ ਮਾਲਕ ਏ ਅਤੇ ਯੋਮੇ ਹਿਸਾਬ ਦਾ ਵੀ। ਜ਼ਰਾ ਸੋਚੋ ਕਿ ਕਲਮਤੁੱਲਾ, ਰੂਹੁੱਲਾ, ਇਖਤਿਆਰੁੱਲਾ ਅਤੇ ਜਲਾਲੁੱਲਾ ਜ਼ਮੀਨ ਅਤੇ ਇਨਸਾਨ ਦੇ ਦਰਮਿਆਨ ਆਇਆ ਅਤੇ ਸਭ ਤੋਂ ਵੱਧ ਕੇ ਇਹ ਕਿ ਇਨਸਾਨੀ ਰੂਪ ਵਿੱਚ ਆਇਆ। ਹਾਂ, ਯਿਸੂ ਮਸੀਹ ਇਬਨ ਆਦਮ ਸੱਬਤ ਦਾ ਮਾਲਕ ਏ ਅਤੇ ਕੁੱਲ ਕਾਇਨਾਤ ਦਾ ਵੀ। ਤਾਹਮ ਫਰੀਸੀ ਯਿਸੂ ਨੂੰ ਨਾ ਪਹਿਚਾਣ ਸਕੇ ਕਿ ਉਹਦੀ ਅਸਲੀਅਤ ਕੀ ਏ। ਇਹਦੇ ਤੋਂ ਬਾਅਦ ਕੀ ਹੋਇਆ, ਆਓ ਕਲਾਮੇ ਮੁਕੱਦਸ ਤੋਂ ਪੜ੍ਹੀਏ। ਮਤੀ ਬਾਬ 12 ਵਿੱਚ ਮਰਕੂਮ ਏ ਅਤੇ ਉਹ ਉੱਥੋਂ ਚੱਲ ਕੇ ਉਹਨਾਂ ਦੇ ਇਬਾਦਤ ਖਾਨੇ ਵਿੱਚ ਗਿਆ ਅਤੇ ਵੇਖੋ ਉੱਥੇ ਇੱਕ ਆਦਮੀ ਸੀ ਜਿਹਦਾ ਹੱਥ ਸੁੱਖਾ ਹੋਇਆ ਸੀ ਤੇ ਉਹਨਾਂ ਨੇ ਉਹਦੇ ਤੇ ਇਲਜ਼ਾਮ ਲਾਉਣ ਦੇ ਇਰਾਦੇ ਤੋਂ ਇਹ ਪੁੱਛਿਆ ਕਿ ਇਹ ਸਬਤ ਦੇ ਦਿਨ ਸ਼ਿਫਾ ਦੇਣਾ ਰਵਾ ਏ। ਉਹਨੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚੋਂ ਐਸਾ ਕੌਣ ਏ ਜਿਹਦੀ ਇੱਕ ਭੇਡ ਹੋਵੇ ਤੇ ਉਹ ਸਬਤ ਦੇ ਦਿਹਾੜੇ ਖੱਡੇ ਵਿੱਚ ਡਿੱਗ ਪਵੇ ਤੇ ਉਹਨੂੰ ਫੜ ਕੇ ਨਾ ਕੱਢੇ। ਬਸ ਆਦਮੀ ਦੀ ਕਦਰ ਤੇ ਭੇਡ ਨਾਲੋਂ ਵੀ ਬੜੀ ਜ਼ਿਆਦਾ ਏ, ਇਸ ਲਈ ਸਬਤ ਦੇ ਦਿਨ ਨੇਕੀ ਕਰਨਾ ਰਵਾ ਏ। ਉਦੋਂ ਉਹਨੇ ਉਸ ਆਦਮੀ ਨੂੰ ਆਖਿਆ ਕਿ ਆਪਣਾ ਹੱਥ ਅੱਗੇ ਵਧਾ। ਉਹਨੇ ਵਧਾਇਆ ਤੇ ਉਹ ਦੂਜੇ ਹੱਥ ਦੀ ਮਾਨੀ ਤੰਦਰੁਸਤ ਹੋ ਗਿਆ। ਇਹਦੇ ਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ ਮਸ਼ਵਰਾ ਕੀਤਾ ਕਿ ਕਿਸ ਤਰ੍ਹਾਂ ਉਹਨੂੰ ਹਲਾਕ ਕਰੀਏ। ਯਿਸੂ ਇਹ ਮਾਲੂਮ ਕਰਕੇ ਉੱਥੋਂ ਰਵਾਨਾ ਹੋਇਆ ਤੇ ਬੜੇ ਸਾਰੇ ਲੋਕ ਉਹਦੇ ਪਿੱਛੇ ਹੋਏ ਤੇ ਉਹਨੇ ਸਭ ਨੂੰ ਚੰਗਾ ਕਰ ਦਿੱਤਾ। ਅਸੀਂ ਇੱਥੇ ਵੇਖਿਆ ਕਿ ਫਰੀਸੀ ਯਿਸੂ ਤੇ ਇਲਜ਼ਾਮ ਲਾਉਂਦੇ ਸਨ ਕਿ ਉਹ ਸਬਤ ਦੇ ਦਿਨ ਨਾ ਫਰਮਾਨੀ ਕਰਦਾ, ਕਿਉਂਕਿ ਯਿਸੂ ਫਰੀਸੀਆਂ ਦੀ ਰਵਾਇਤਾਂ ਨੂੰ ਤੇ ਰਸਮੋ ਰਿਵਾਜ ਨੂੰ ਨਹੀਂ ਮੰਨਦਾ ਸੀ। ਇੱਕ ਐਸੀ ਰਿਆਕਾਰੀ ਸੀ ਕਿ ਫਰੀਸੀਆਂ ਨੂੰ ਭੁੱਖੇ ਪਿਆਸੇ ਤੇ ਬਿਮਾਰ ਲਾਚਾਰ ਲੋਕਾਂ ਦੀ ਫਿਕਰ ਨਾ ਸੀ, ਬਲਕਿ ਉਹ ਇਹ ਚਾਹੁੰਦੇ ਸਨ ਕਿ ਲੋਕ ਉਹਨਾਂ ਦੀਆਂ ਰਵਾਇਤਾਂ ਨੂੰ ਮੰਨਣ ਤੇ ਇਹ ਵੀ ਮੰਨਣ ਕਿ ਇਹ ਰਵਾਇਤਾਂ ਖੁਦਾ ਦੇ ਵੱਲੋਂ ਨੇ ਤੇ ਸਬਤ ਦੇ ਦਿਹਾੜੇ ਕੋਈ ਨੇਕੀ ਦਾ ਕੰਮ ਵੀ ਨਾ ਕਰਨ। ਤਾਹਮ ਯਿਸੂ, ਜੋ ਉਹਨਾਂ ਦੇ ਬਦਖਾ ਦਿਲਾਂ ਨੂੰ ਜਾਣਦਾ ਸੀ, ਉਹਨੇ ਉਹਨਾਂ ਨੂੰ ਯਾਦ ਦਿਲਾਇਆ ਕਿ ਖੁਦਾ ਨੇ ਕਲਾਮੇ ਮੁਕੱਦਸ ਵਿੱਚ ਇਸ ਤਰ੍ਹਾਂ ਫਰਮਾਇਆ ਹੈ ਕਿ ਜੇ ਤੁਸੀਂ ਇਹਨਾਂ ਇਲਫਾਜ਼ ਦੇ ਮਾਨੀ ਜਾਣਦੇ ਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਕਰਨਾ ਵਾਂ ਤੇ ਬੇਕਸੂਰ ਨੂੰ ਕਸੂਰਵਾਰ ਨਾ ਠਹਿਰਾਂਦੇ। ਖੁਦਾ ਦੇ ਕਲਾਮ ਵਿੱਚ ਮਰਕੂਮ ਹੈ, ਮੱਤੀ ਦੀ ਇੰਜੀਲ ਬਾਬ 12 ਵਿੱਚ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ ਜਿਸ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਚੁਨਾਚੇ ਉਹ ਗੂੰਗਾ ਬੋਲਣ ਤੇ ਵੇਖਣ ਲੱਗਾ ਤੇ ਸਾਰੀ ਭੀੜ ਹੈਰਾਨ ਹੋ ਕੇ ਆਖਣ ਲੱਗੀ ਕਿ ਇਹ ਇਬਨੇ ਦਾਊਦ ਏ। ਫਰੀਸੀਆਂ ਨੇ ਸੁਣ ਕੇ ਆਖਿਆ ਕਿ ਇਹ ਬਦਰੂਹਾਂ ਦੇ ਸਰਦਾਰ ਬਲਜ਼ਬੂਲ ਦੀ ਮਦਦ ਦੇ ਨਾਲ ਬਦਰੂਹਾਂ ਨੂੰ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਤੇ ਜਿਸ ਸ਼ਹਿਰ ਜਾਂ ਕਾਰ ਵਿੱਚ ਫੁੱਟ ਪੈ ਜਾਵੇ ਉਹ ਕਾਇਮ ਨਾ ਰਹਿੰਦਾ ਹੈ, ਤੇ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢੇ ਤੇ ਉਹ ਆਪ ਆਪਣਾ ਮੁਖਾਲਿਫ ਹੋਵੇਗਾ, ਫਿਰ ਉਹਦੀ ਬਾਦਸ਼ਾਹੀ ਕਿਉਂ ਕਰ ਕਾਇਮ ਰਹੇਗੀ? ਤੇ ਜੇ ਮੈਂ ਬਾਲ ਜ਼ਬੂਲ ਦੀ ਮਦਦ ਨਾਲ ਬਦਰੂਹਾਂ ਉਹਨੂੰ ਕੱਢਣਾ ਵਾਂ ਤੇ ਤੁਹਾਡੇ ਬੇਟੇ ਕਿਹਦੀ ਮਦਦ ਨਾਲ ਕੱਢਦੇ ਨੇ? ਬਸ ਉਹੀ ਤੁਹਾਡੇ ਮੁਨਸਫ ਹੋਵਣਗੇ। ਲੇਕਿਨ ਜੇ ਮੈਂ ਖੁਦਾ ਦੇ ਰੂਹ ਦੀ ਮਦਦ ਨਾਲ ਬਦਰੂਹਾਂ ਨੂੰ ਕੱਢਣਾ ਵਾਂ ਤੇ ਖੁਦਾ ਦੀ ਬਾਦਸ਼ਾਹੀ ਤੁਹਾਡੇ ਕੋਲ ਆ ਪਹੁੰਚੀਏ। ਯੋਹਨਾ ਬਾਬ 5 ਵਿੱਚ ਮਰਕੂਮ ਏ। ਇਹਨਾਂ ਗੱਲਾਂ ਤੋਂ ਬਾਅਦ ਯਹੂਦੀਆਂ ਦੀ ਇੱਕ ਈਦ ਹੋਈ ਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੀੜ ਦਰਵਾਜ਼ੇ ਦੇ ਕੋਲ ਇੱਕ ਹੋਜ਼ ਏ ਜਿਹਨੂੰ ਅਬਰਾਨੀ ਵਿੱਚ ਬੈਤੇ ਹਸਤਾ ਕਹਿੰਦੇ ਨੇ ਤੇ ਉਹਦੇ 5 ਬਰਾਮਦੇ ਨੇ। ਉਹਨਾਂ ਵਿੱਚ ਬੜੇ ਸਾਰੇ ਬਿਮਾਰ, ਅੰਨੇ ਤੇ ਲੰਗੜੇ ਤੇ ਪਸ ਮੁਰਦਾ ਲੋਕ ਹੀ ਜਿਹੜੇ ਪਾਣੀ ਦੇ ਹਿੱਲਣ ਦੇ ਮੁੰਤਜ਼ਰ ਸਨ ਪਏ ਸਨ, ਕਿਉਂਕਿ ਵਕਤੇ ਖੁਦਾਵੰਦ ਦਾ ਫਰਿਸ਼ਤਾ ਹੋਜ਼ ਤੇ ਉੱਤਰ ਕੇ ਪਾਣੀ ਹਿਲਾਇਆ ਕਰਦਾ ਸੀ ਤੇ ਪਾਣੀ ਹਿਲਦਿਆਂ ਹੀ ਜਿਹੜਾ ਕੋਈ ਪਹਿਲੇ ਉਤਰਦਾ ਸੋ ਸ਼ਿਫਾ ਪਾਉਂਦਾ, ਉਹਦੀ ਜੋ ਵੀ ਬਿਮਾਰੀ ਹੁੰਦੀ ਉਹ ਚਲੀ ਜਾਂਦੀ। ਉੱਥੇ ਇੱਕ ਸ਼ਖਸ ਸੀ ਜਿਹੜਾ 38 ਸਾਲਾਂ ਤੋਂ ਬਿਮਾਰੀ ਵਿੱਚ ਪਿਆ ਸੀ। ਉਹਨੂੰ ਯਿਸੂ ਨੇ ਪਿਆ ਵੇਖਿਆ ਤੇ ਜਾਣ ਕੇ ਕਿ ਉਹ ਬੜੀ ਮੁੱਦਤ ਤੋਂ ਇਸ ਹਾਲਤ ਵਿੱਚ, ਉਹਨੂੰ ਆਖਿਆ ਕਿ ਤੂੰ ਤੰਦਰੁਸਤ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਇਹ ਖੁਦਾਵੰਦ ਮੇਰੇ ਕੋਲ ਕੋਈ ਆਦਮੀ ਨਹੀਂ ਹੈ ਕਿ ਜਦੋਂ ਪਾਣੀ ਹਿਲਾਇਆ ਜਾਏ ਤੇ ਮੈਨੂੰ ਹੋਜ਼ ਵਿੱਚ ਉਤਾਰ ਦੇਵੇ, ਬਲਕਿ ਮੇਰੇ ਪਹੁੰਚਦਿਆਂ ਪਹੁੰਚਦਿਆਂ ਦੂਜਾ ਮੇਰੇ ਤੋਂ ਪਹਿਲੇ ਉਤਰ ਪੈਂਦਾ ਏ। ਯਿਸੂ ਨੇ ਉਹਨੂੰ ਆਖਿਆ, ਉੱਠ, ਆਪਣੀ ਚਾਰਪਾਈ ਚੁੱਕ ਤੇ ਟੁਰ ਫਿਰ। ਉਹ ਸ਼ਖਸ ਫੌਰਨ ਤੰਦਰੁਸਤ ਹੋ ਗਿਆ ਤੇ ਆਪਣੀ ਚਾਰਪਾਈ ਚੁੱਕੀ ਤੇ ਚੱਲਣ ਫਿਰਨ ਲੱਗਾ। ਤੇ ਉਹ ਦਿਨ ਸਬਤ ਦਾ ਦਿਨ ਸੀ। ਬਸ ਯਹੂਦੀ ਉਹਨੂੰ ਜਿਹਨੇ ਚਾਰਪਾਈ ਚੁੱਕੀ ਸੀ ਤੇ ਸ਼ਿਫਾ ਪਾਈ ਸੀ ਆਖਣ ਲੱਗੇ ਕਿ ਅੱਜ ਸਬਤ ਦਾ ਦਿਨ ਏ, ਤੈਨੂੰ ਚਾਰਪਾਈ ਚੁੱਕਣਾ ਰਵਾ ਨਹੀਂ। ਉਹਨੇ ਉਹਨਾਂ ਨੂੰ ਜਵਾਬ ਦਿੱਤਾ, ਜਿਹਨੇ ਮੈਨੂੰ ਤੰਦਰੁਸਤ ਕੀਤਾ ਉਸੇ ਨੇ ਮੈਨੂੰ ਫਰਮਾਇਆ ਕਿ ਆਪਣੀ ਚਾਰਪਾਈ ਚੁੱਕ ਤੇ ਚੱਲ ਫਿਰ। ਉਹਨਾਂ ਨੇ ਉਹਨੂੰ ਪੁੱਛਿਆ ਕਿ ਉਹ ਕੌਣ ਏ ਜਿਹਨੇ ਤੈਨੂੰ ਆਖਿਆ ਕਿ ਚਾਰਪਾਈ ਚੁੱਕ ਤੇ ਟੁਰ ਫਿਰ? ਲੇਕਿਨ ਜਿਹੜਾ ਸ਼ਿਫਾ ਪਾ ਗਿਆ ਸੀ ਉਹ ਨਾ ਜਾਣਦਾ ਸੀ ਕਿ ਇਹ ਕੌਣ ਏ, ਕਿਉਂਕਿ ਲੋਕਾਂ ਦੇ ਸਬਬ ਤੋਂ ਯਿਸੂ ਉੱਥੋਂ ਟਲ ਗਿਆ। ਇਹਨਾਂ ਗੱਲਾਂ ਤੋਂ ਬਾਅਦ ਉਹ ਯਿਸੂ ਨੂੰ ਹੈਕਲ ਵਿੱਚ ਮਿਲਿਆ ਤੇ ਉਹਨੇ ਉਹਨੂੰ ਆਖਿਆ, ਵੇਖ, ਤੂੰ ਤੰਦਰੁਸਤ ਹੋ ਗਿਆ, ਫਿਰ ਗੁਨਾਹ ਨਾ ਕਰੀ, ਇੰਜ ਨਾ ਹੋਵੇ ਕਿ ਤੇਰੇ ਤੇ ਪਹਿਲਾਂ ਤੋਂ ਵੀ ਜ਼ਿਆਦਾ ਆਫਤ ਆਏ। ਉਸ ਆਦਮੀ ਨੇ ਜਾ ਕੇ ਯਹੂਦੀਆਂ ਨੂੰ ਖਬਰ ਦਿੱਤੀ ਕਿ ਜਿਹਨੇ ਮੈਨੂੰ ਤੰਦਰੁਸਤ ਕੀਤਾ ਉਹ ਯਿਸੂ ਏ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ ਕਿਉਂਕਿ ਉਹ ਐਸੇ ਕੰਮ ਸਬਤ ਦੇ ਦਿਨ ਕਰਦਾ ਸੀ। ਲੇਕਿਨ ਯਿਸੂ ਨੇ ਉਹਨਾਂ ਨੂੰ ਆਖਿਆ, ਮੇਰਾ ਬਾਪ ਹਜੇ ਤੱਕ ਕੰਮ ਕਰਦਾ ਹੈ ਅਤੇ ਮੈਂ ਵੀ ਕੰਮ ਕਰਦਾ ਰਹਾਂਗਾ। ਇਸ ਸਬਬ ਤੋਂ ਯਹੂਦੀ ਹੋਰ ਵੀ ਜ਼ਿਆਦਾ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ ਕਿ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ ਹੈ ਬਲਕਿ ਖੁਦਾ ਨੂੰ ਖਾਸ ਆਪਣਾ ਬਾਪ ਕਹਿ ਕੇ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਬਣਾਉਂਦਾ ਹੈ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।